ਧੰਨ ਭਾਗ ਅੱਜ ਮੈਨੂੰ ਉਸ ਗੁਰਸਿੱਖ ਦੇ ਦਰਸ਼ਨ ਹੋ ਗਏ ਜਿਹੜੇ ਗੁਰਸਿੱਖ ਨੇ ਗੁਰੂ ਮਹਾਰਾਜ ਦੇ ਹੁਣੇ ਹੁਣੇ ਦਰਸ਼ਨ ਕੀਤੇ ਨੇ। ਬੜੀ ਸੇਵਾ ਕਰੀ, ਸਾਰੀ ਰਾਤ ਗੱਲਾਂ ਕਰਦਿਆਂ ਨੂੰ ਮਹਾਰਾਜ ਫਿਰ ਕੀ ਕਹਿੰਦੇ ਨੇ, ਕਿਵੇਂ ਕਰਦੇ ਹੁੰਦੇ ਨੇ। ਜਿਹਦੇ ਨਾਲ ਪਿਆਰ ਹੋਵੇ ਨਾ, ਉਹਦੀ ਗੱਲ ਨਹੀਂ ਕਦੇ ਵੀ ਮੁੱਕਦੀ ਹੁੰਦੀ। ਮਜਨੂੰ ਦਾ ਪਿਆਰ ਲੇਲਾ ਨਾਲ ਸੀ, ਉੱਥੋਂ ਕਾਫਲਾ ਆ ਗਿਆ। ਮਜਨੂੰ ਨੂੰ ਪਤਾ ਲੱਗਿਆ ਵੀ ਕਾਫਲਾ ਸ਼ਿਰਾਜ ਤੋਂ ਆਇਆ। ਉਹਦੇ ਵਿੱਚ ਲੇਲਾ ਦੀ ਗਲੀ ਦਾ ਕੋਈ ਬੰਦਾ ਸੀ, ਉਹਦੇ ਨਾਲ ਜਿਉਂ ਗੱਲਾਂ ਕਰਨ ਲੱਗਿਆ, ਉਹਦਾ ਸਮਾਨ ਵੀ ਸਿਰ 'ਤੇ ਚੁੱਕ ਲਿਆ। ਰੋਜ਼ ਕਹੇ ਲੇਲਾ ਫਿਰ ਕੀ ਕਰਦੀ ਹੁੰਦੀ ਹੈ, ਕਿੱਧਰ ਨੂੰ ਜਾਂਦੀ ਹੁੰਦੀ ਹੈ, ਮੇਰਾ ਨਾਂ ਵੀ ਕਦੇ ਲਿਆ, ਉਹ ਗੱਲਾਂ ਕਰੀ ਜਾਵੇ। ਉਹਨੂੰ ਮੌਜ ਬਣ ਗਈ ਵੀ ਮੁਫਤ ਦਾ ਮਜ਼ਦੂਰ ਲੱਭ ਗਿਆ। ਗੱਲਾਂ ਕਰਦਾ ਕਰਦਾ ਦਿੱਲੀ ਜਾ ਵੜਿਆ। ਉਹ ਗੱਲ ਮੁੱਕਦੀ ਨਹੀਂ ਹੁੰਦੀ ਆਪਣੇ ਪਿਆਰੇ ਦੀ ਕਦੇ ਵੀ। ਅਤੇ ਬਾਣੀ ਵਿੱਚ ਆਉਂਦਾ ਵੀ ਜਿਹੜਾ ਪਿਆਰੇ ਦੀ ਗੱਲ ਕਰੇ ਉਹਨੂੰ ਦੇਵੇ ਕੀ। ਇਸ ਤਰ੍ਹਾਂ ਨਾਲ ਪੜ੍ਹ ਲਓ ਸਾਰੇ ਪ੍ਰੇਮੀਆਂ ਤੋਂ ਅੱਧੀ ਪੜ੍ਹਿਓ, ਇੱਕ ਪਾਸੇ ਸਾਰੇ ਭਾਈ, ਇੱਕ ਪਾਸੇ ਸਾਰੀਆਂ ਬੀਬੀਆਂ। ਸੀਸ ਵੱਢ ਕੇ ਬਣਾ ਦਿਆ ਮੂੜਾ, ਗੱਲਾਂ ਜੋ ਸੁਣਾ ਵੀ ਤੇਰੀਆਂ, ਬੋਲੋ ਪਿਆਰੇ ਦੀਆਂ ਗੱਲਾਂ ਸੁਣਾਉਂਦਾ। ਗਾ ਕੀ ਦੇਣਾ? ਕਹਿੰਦੇ ਸੀਸ ਵੱਡੇ ਘਰ ਬੈਸਣ ਦੀ, ਜਾਂ ਸਭ ਤੋਂ ਕੀਮਤੀ ਚੀਜ਼ ਮੇਰੇ ਕੋਲ ਮੇਰਾ ਸਿਰ ਹੈ, ਮੈਂ ਇਹੀ ਉਸਦੇ ਬੈਠਣ ਨੂੰ ਦੇ ਦੇਵਾਂ, ਅਤੇ ਬਿਨਾਂ ਸੇਵਾ ਫਿਰ ਮੈਂ ਬਿਨਾਂ ਸਿਰ ਮੈਂ ਸੇਵਾ ਕਰਾਂ ਬਿਨ। ਸੋ ਇਸ ਤਰ੍ਹਾਂ ਦੇ ਨਾਲ ਬਿਨ ਸਿਰ ਸੇਵ ਕਰੀ ਜਾ। ਬਹੁਤ ਹੀ ਚਾਓ ਹੈ ਸਾਰਿਆਂ ਦੇ ਮਨ 'ਚ ਵੀ ਅੱਜ ਗੁਰੂ ਦਾ ਪਿਆਰਾ, ਗੁਰੂ ਦੇ ਪਿਆਰੇ ਦੇ ਦਰਸ਼ਨ ਹੋਏ, ਗੁਰੂ ਦੇ ਹੀ ਦਰਸ਼ਨ ਹੋ ਗਏ ਗੁਰਸਿੱਖਾਂ ਵਿੱਚ। ਉਸ ਵੇਲੇ ਸਵੇਰਾ ਹੋ ਗਿਆ, ਪ੍ਰਸ਼ਾਦ ਪਾਣੀ ਛਕਾਇਆ। ਉਹ ਗੁਰਸਿੱਖ ਸਾਰੀ ਹਾਲਤ ਦੇਖ ਕੇ ਝਿਜਕਦਾ, ਕਹਿਣ ਲੱਗੇ ਕੀ ਗੱਲ ਹੈ ਗੁਰਸਿੱਖਾ? ਕਹਿੰਦੇ ਮਹਾਰਾਜ ਨੇ ਹੁਕਮਨਾਮਾ ਦਿੱਤਾ ਤੈਨੂੰ, ਪਰ ਇਹ ਕੰਡੀਸ਼ਨ ਲਾ ਤੀ ਵੀ 20 ਰੁਪਈਏ ਦਰਸ਼ਨੀ ਭੇਟਾ ਦੇਵੇ ਪਹਿਲਾਂ, ਅੱਜ ਦੇ 12,500 ਰੁਪਏ। ਹੁਣ ਮਜ਼ਦੂਰ ਵੀ ਕਰਦਾ ਸੀ, 2 ਪੈਸੇ ਬਚਾਉਂਦਾ ਸੀ, 20 ਰੁਪਈਏ ਦੇ 1280 ਪੈਸੇ ਹੁੰਦੇ ਨੇ ਉਹਨਾਂ ਦਿਨਾਂ ਦੇ, ਅਤੇ ਇਹ ਸਾਰੇ 640 ਦਿਨ ਜੇ ਬੱਚਤ ਕਰੇ 2 ਸਾਲ ਤਾਂ ਇਹ ਇੰਨਾ ਫੰਡ ਜੁੜਦਾ। ਉਸ ਵੇਲੇ ਪਰੇ ਚਲੇ ਗਏ, ਲੜਕੀ ਨੇ ਦੇਖਿਆ ਵੀ ਪਿਤਾ ਉਦਾਸ ਹੈ, ਵੀ ਬੜੇ ਅਸੀਂ ਤਾਂ ਫੇਲ ਹੋ ਜਾਵਾਂਗੇ, ਗੁਰੂ ਮਹਾਰਾਜ ਨੇ ਹੁਕਮ ਦਿੱਤਾ ਹੈ ਅਤੇ ਅਸੀਂ ਹੁਕਮ ਪੂਰਾ ਨਾ ਕਰ ਸਕੀਏ, ਜੇ ਸਾਡਾ ਤਨ ਵੀ ਵਿਕ ਜਾਵੇ ਤਾਂ ਵੀ ਪਰਵਾਹ ਨਹੀਂ ਹੈ। ਤਨ ਗੰਦਗੀ ਦੀ ਕੋਲੜੀ, ਹਰ ਹੀਰਿਆਂ ਦੀ ਖਾਨ, ਤਨ ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾ। ਉਸ ਵੇਲੇ ਲੜਕੀ ਕਹਿਣ ਲੱਗੀ ਪਿਤਾ ਜੀ ਤੁਸੀਂ ਫਿਕਰ ਨਾ ਕਰੋ, ਮੇਰੀ ਲੇਬਰ ਗਹਿਣੇ ਕਰ ਦਿਓ, ਮੇਰੀ ਮਿਹਨਤ ਗਹਿਣੇ ਕਰ ਦਿਓ, ਮੈਂ ਮਿਹਨਤ ਕਰਾਂਗੀ, ਚੱਕੀਆਂ ਚਲਾਵਾਂਗੀ, ਬੱਚੇ ਕਢਾਵਾਂਗੀ, ਕੱਪੜੇ ਧੋਵਾਂਗੀ, ਘਰ ਲਿਪਾਂਗੀ, ਸੰਨੀਆਂ ਕਰਾਂਗੀ, ਧਾਰਾਂ ਕੱਢਾਂਗੀ, ਗੋਹਾ ਕੂੜਾ ਕਰਾਂਗੀ, ਤੁਸੀਂ ਫਿਕਰ ਨਾ ਕਰੋ। ਜਿੱਦਣ ਇਹ 20 ਰੁਪਈਏ ਉਹਨਾਂ ਦੇ ਉੱਤਰ ਜਾਣਗੇ, ਉੱਦਣ ਮੈਂ ਆਪੇ ਫ੍ਰੀ ਹੋ ਜਾਵਾਂਗੀ, ਫਿਰ ਮੈਨੂੰ ਲੈ ਜਾਓ ਆ ਕੇ। ਭਲਾ ਪੁਰਸ਼ ਦੇਖ ਕੇ ਬਾਤ ਕਰੀ, 20 ਰੁਪਈਏ ਲੈ ਆਉਂਦੇ, ਲੜਕੀ ਨੂੰ ਕਹਿਤਾ ਵੀ ਜਾ ਇਹਨਾਂ ਦੀ ਸੇਵਾ ਕਰ। ਮੇਵਲਾ ਚਲਿਆ ਗਿਆ ਜਾ ਕੇ ਗੁਰੂ ਮਹਾਰਾਜ ਦੇ ਕੋਲ, 20 ਰੁਪਈਏ ਰੱਖਤੇ। ਕਹਿੰਦੇ ਕਿਵੇਂ ਹੈ? ਕਹਿੰਦੇ ਮਹਾਰਾਜ ਠੀਕ ਹੈ। ਕਹਿੰਦੇ ਕੋਈ ਚਿਹਰੇ ਦੇ ਦੀ ਰੰਗਤ ਬਦਲੀ ਉਹਦੀ? 20 ਰੁਪਏ ਦਿੰਦੇ ਕੋਈ ਬਚਨ ਕਿਹਾ? ਕਹਿੰਦੇ ਨਾ ਸੱਚੇ ਪਾਸ। ਲੜਕੀ ਖੁਸ਼ੀ ਖੁਸ਼ੀ ਗਹਿਣੇ ਕਰਤੀ ਉਹਨਾਂ ਨੇ, ਕੋਈ ਬਚਨ ਨਹੀਂ ਕਿਹਾ। ਉਹ ਤਾਂ ਇੰਨੇ ਖਿੜੇ ਪਏ ਸੀ ਵੀ ਗੁਰੂ ਮਹਾਰਾਜ ਨੇ ਸਾਨੂੰ ਯਾਦ ਕਰ ਲਿਆ। 3 ਮਹੀਨੇ ਹੋਰ ਲੰਘੇ, ਗੁਰੂ ਮਹਾਰਾਜ ਨੇ ਦੂਸਰਾ ਹੁਕਮਨਾਮਾ ਭੇਜ ਦਿੱਤਾ। ਉਹ ਹੁਕਮਨਾਮਾ ਭੇਜਿਆ, ਉਵੇਂ ਜਿਵੇਂ ਹੋਇਆ ਅਤੇ ਬੜਾ ਚਾਅ ਹੋਇਆ। ਉਸ ਵੇਲੇ ਜਦੋਂ ਹੁਕਮਨਾਮਾ ਦੇਣ ਲੱਗਿਆ, ਕਹਿੰਦੇ ਭਾਈ ਮੰਝ, ਹੁਕਮਨਾਮਾ ਗੁਰੂ ਮਹਾਰਾਜ ਨੇ ਭੇਜਿਆ, ਪਰ ਦਰਸ਼ਨੀ ਭੇਟ 20 ਰੁਪਈਏ ਹੈ, ਉਹੀ ਪਿਛਲੀ। ਉਸ ਵੇਲੇ ਥੋੜ੍ਹੀ ਦੇਰ ਚੁੱਪ ਕਰੇ, ਘਰ ਵਾਲੀ ਕਹਿਣ ਲੱਗੀ ਵੀ ਹੁਣ ਤੁਸੀਂ ਫਿਕਰ ਨਾ ਕਰੋ, ਮੈਨੂੰ ਗਹਿਣੇ ਕਰ ਦਿਉ, ਮੇਰੀ ਲੇਬਰ ਗਹਿਣੇ ਕਰ ਦਿਉ, ਮੈਂ ਮਿਹਨਤ ਕਰਾਂਗੀ। ਚਤਰਾਣੀ ਰਹੀ ਹਾਂ ਤਾਂ ਮੈਂ ਉੱਥੇ ਰਹੀ ਹਾਂ। ਹੁਣ ਆਪਾਂ ਗੁਰੂ ਦੀ ਸਿੱਖੀ ਧਾਰਨ ਕਰ ਲਈ, ਹੁਣ ਆਪਣੇ ਵਿੱਚ ਉੱਧਰ ਬਣਾ ਨਹੀਂ ਰਿਹਾ। ਜਦ ਸਿੱਖੀ ਉਹ ਧਾਰਨ ਕਰ ਲਈ, ਫਿਰ ਤਾਂ ਮੁਰਦਾ ਹੋਏ ਮਰੀਦ ਨਾ ਗੱਲੀ ਹੋ। 20 ਰੁਪਈਏ ਲੈ ਆਉਂਦੇ ਅਤੇ ਉਹਦੇ ਵਿੱਚ ਖੋਲ੍ਹ ਕੇ ਪੜ੍ਹਿਆ। ਉਸ ਵੇਲੇ ਜਦੋਂ ਇਹ ਗੱਲ ਹੋ ਰਹੀ ਹੈ ਤਾਂ ਉਹਦੇ ਪਤਨੀ ਨੇ ਕਿਹਾ, ਕਹਿਣ ਲੱਗੀ ਦੇਖੋ, ਤਨ ਵੀ ਆਪਣਾ ਨਹੀਂ, ਤਨ ਵੀ ਆਪਣਾ ਨਹੀਂ, ਸਭ ਕੁਛ ਗੁਰੂ ਦੇ ਹਵਾਲੇ ਕਰ ਦਿਉ। ਜੇ ਗੁਰੂ ਮੰਨ ਜਾਵੇ ਸਭ ਕੁਛ ਮਿਲ ਜਾਏਗਾ, ਐਂ ਪੜ੍ਹ ਲਓ। ਗੁਰਾਂ ਨੂੰ ਮਨਾ ਲਈਏ ਤਨ ਮਨ ਤਨ, ਗੁਰਾਂ ਨੂੰ ਮਨਾ ਲਈਏ ਤਨ ਮਨ ਤਨ ਦੇ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਭਾਈ, ਗਹਿਣੇ ਕਰ ਦਿੱਤਾ, 20 ਰੁਪਈਏ ਲਿਆ। ਉਸ ਵੇਲੇ ਹੁਕਮਨਾਮਾ ਖੋਲ੍ਹ ਕੇ ਪੜ੍ਹਿਆ ਕਿ ਭਾਈ ਮੰਝ ਇਹ ਹੁਕਮਨਾਮਾ ਦੇਖਦੀ ਸਾਰ ਅੰਮ੍ਰਿਤਸਰ ਵੱਲ ਨੂੰ ਕਦਮ ਪੱਟ ਲਈ, ਘਰ ਵੱਲ ਨੂੰ ਪਿੱਛੇ ਨੂੰ ਨਹੀਂ ਪੱਟਣਾ। ਉਵੇਂ ਜਿਵੇਂ ਖੁੱਲ੍ਹਾ ਹੀ ਘਰ ਖੁੱਲ੍ਹੀ ਚੌਂਪੜੀ ਛੱਡ ਕੇ ਕੋਈ ਚੀਜ਼ ਚੱਕੀ ਨਹੀਂ, ਗੁਰੂ ਵੱਲ ਨੂੰ ਚੱਲ ਪਿਆ। ਗੁਰੂ ਮਹਾਰਾਜ ਦੇ ਹਜ਼ੂਰ ਆ ਕੇ ਨਮਸਕਾਰ ਕੀਤੀ। ਮਹਾਰਾਜ ਨੇ ਦੇਖਿਆ ਹੀ ਨਹੀਂ, ਪੁੱਛਿਆ ਹੀ ਨਹੀਂ ਵੀ ਭਾਈ ਤੈਂ ਤਾਂ ਬੜਾ ਔਖਾ ਨਿਭਾਇਆ, ਕੋਈ ਗੱਲ ਨਹੀਂ ਕਰੀ। ਆ ਕੇ ਰਹਿਣ ਲੱਗ ਗਿਆ, ਸੇਵਾ ਕਰ ਰਿਹਾ, ਪਹਿਲਾਂ ਵੀ ਰਿਹਾ ਹੋਇਆ ਸੀ, ਬਹੁਤ ਸੇਵਾ ਕਰ ਰਿਹਾ ਦਿਨ ਰਾਤ। ਜੋ ਵੀ ਸੇਵਾ ਹੁੰਦੀ ਹੈ, ਮੂਹਰੇ ਜਲ ਭਰਨ ਦੀ, ਪੱਖੇ ਚੱਲਣ ਦੀ, ਬਰਤਨ ਮਾਂਜਣ ਦੀ, ਬਾਲਣ ਲਿਆਉਣ ਦੀ, ਦਿਨ ਰਾਤ ਕਰੀ ਜਾਂਦਾ। ਜਦ ਚਾਰ ਪੰਜ ਮਹੀਨੇ ਲੰਘ ਗਏ, ਗੁਰੂਆਂ ਨੇ ਪੁੱਛਿਆ, ਕਹਿੰਦੇ ਭਾਈ ਇਹ ਕਿੱਥੇ ਮੰਝ ਨਾਮ ਦਾ ਸਿੱਖ ਆਇਆ ਸੀ? ਕਹਿੰਦੇ ਹਾਂ ਮਹਾਰਾਜ, ਉਹ ਤਾਂ ਸੇਵਾ ਦੀ ਉਹ ਮੂਰਤੀ ਹੈ ਨੀਰੀ। ਕਹਿੰਦੇ ਪ੍ਰਸ਼ਾਦਾ ਕਿੱਥੋਂ ਛਕਦਾ? ਕਹਿੰਦੇ ਉਹ ਤਾਂ ਲੰਗਰ 'ਚੋਂ ਛਕਦਾ। ਕਹਿੰਦੇ ਫਿਰ ਸੇਵਾ ਦੀ ਮੂਰਤੀ ਕਾਹਦੀ ਹੈ? ਉਹ ਤਾਂ ਮਜ਼ਦੂਰ ਹੈ, ਮਜ਼ਦੂਰੀ ਲੈ ਲੈਂਦਾ, ਰੋਟੀ ਖਾ ਲੈਂਦਾ, ਉਹਦੀ ਸੇਵਾ ਕਦੀ ਥਾਂ ਨਹੀਂ ਪੈਂਦੀ। ਜਾਓ ਉਹਦੀ ਰੋਟੀ ਲੰਗਰ 'ਚੋਂ ਬੰਦ ਕਰ ਦਿਓ, ਪੰਗਤ ਲੰਘੀ ਹੋਈ ਹੈ। ਸਾਰੇ ਸਿੱਖ ਬੈਠੇ ਨੇ, ਪੰਗਤਾਂ ਲਾਈ, ਭਾਂਡੇ ਵਰਤਾਏ ਜਾ ਰਹੇ ਨੇ, ਥਾਲੀਆਂ ਵਰਤਾ ਰਹੇ ਨੇ, ਪਿਆਲੀਆਂ ਬਾਟੀਆਂ ਵਰਤਾ ਰਹੇ ਨੇ ਪਾਣੀ ਪੀਣ ਨੂੰ। ਉਹ ਜਦ ਭਾਈ ਮੰਝ ਦੀ ਵਾਰੀ ਆਈ, ਉਸ ਵੇਲੇ ਬਰਤਨ ਵੰਡਣ ਵਾਲੇ ਨੇ ਉਹਨਾਂ ਦੇ ਅੱਗੇ ਨਾ ਰੱਖਿਆ। ਉਹਨਾਂ ਨੇ ਕਿਹਾ ਮੈਨੂੰ ਵੀ ਤੇਰੇ ਅੱਗੇ ਦੇਣੀ? ਕਹਿੰਦਾ ਕੋਈ ਨਹੀਂ, ਹੱਥਾਂ 'ਤੇ ਲੈ ਕੇ ਖਾ ਲਓ। ਪਾਣੀ ਵਾਲੇ ਨੇ ਬਣਾ ਰੱਖਿਆ, ਕਹਿੰਦੇ ਕੋਈ ਨਾ ਉਹ ਨਾਲ ਪੀ ਲਓ। ਇਹਨਾਂ ਨੂੰ ਪ੍ਰਸ਼ਾਦੇ ਵਰਤਾਉਣ ਵਾਲਾ ਆ ਗਿਆ, ਦਾਲਾ ਪਾਈ ਜਾਂਦਾ, ਪ੍ਰਸ਼ਾਦੇ ਵਰਤਾਈ ਜਾਂਦਾ। ਜਦ ਇਹਨੇ ਹੱਥ ਕੱਢੇ, ਕਹਿੰਦੇ ਭਾਈ ਮੰਝ, ਤੈਨੂੰ ਗੁਰੂ ਦਾ ਹੁਕਮ ਨਹੀਂ ਲੰਗਰ 'ਚੋਂ ਪ੍ਰਸ਼ਾਦਾ ਛਕਣ ਦਾ, ਉੱਠ ਕਰ ਇੱਥੋਂ। ਕਹਿੰਦਾ ਹੈ, ਮੇਰੇ ਨੂੰ ਸਤਿਗੁਰੂ ਜੀ ਨੇ ਯਾਦ ਕਰਿਆ, ਉਹਨਾਂ ਨੇ ਮੇਰਾ ਨਾਂ ਲਿਆ। ਕਹਿੰਦੇ ਹਾਂ, ਚੱਲ ਨਿਕਲ ਬਾਹਰ। ਹੁਣ ਇੱਥੇ ਇਹ ਥਾਂ ਐਸੇ ਹੁੰਦੇ ਨੇ ਪੁਆਇੰਟ ਜਿੱਥੇ ਸਿੱਖ ਡੋਲ ਜਾਂਦਾ। ਮਹਾਰਾਜ ਕਹਿੰਦੇ ਪਰਬਤ ਡੋਲ ਜਾਂਦੇ ਨੇ, ਪਰ ਗੁਰੂ ਦਾ ਸਿੱਖ ਦਾ ਦ੍ਰਿੜ ਵਿਸ਼ਵਾਸ ਇਹ ਨਹੀਂ ਡੋਲਿਆ ਕਰਦਾ। ਕਹਿੰਦੇ ਕੋਈ ਨਾ। ਉਸ ਦਿਨ ਤੋਂ ਬਾਅਦ ਜੇ ਕਿਸੇ ਨੇ ਹਾਕ ਮਾਰ ਕੇ ਦੇ ਤਾ ਪ੍ਰਸ਼ਾਦਾ ਲੈ ਲਿਆ, ਕਮਜ਼ੋਰ ਹੋ ਗਿਆ, ਹੱਡੀਆਂ ਦਾ ਢਾਂਚਾ ਰਹਿ ਗਿਆ, ਕੋਈ ਸ਼ਿਕਵਾ ਨਹੀਂ ਕਰਦਾ, ਦਿਨ ਰਾਤ ਸੇਵਾ 'ਚ ਕੋਈ ਫਰਕ ਨਹੀਂ ਪਾਉਂਦਾ, ਆਪਣੀ ਕੋਈ ਗੱਲ ਨਹੀਂ ਕਰ ਰਿਹਾ ਵੀ ਮੈਂ ਐਂ ਕਰਿਆ, ਮੈਂ ਐਂ ਕਰਿਆ, ਮੇਰੇ ਨਾਲ ਐਂ ਹੋਈ। ਅਤੇ ਇੱਕ ਦਿਨ ਗੁਰੂ ਮਹਾਰਾਜ ਬਾਹਰ ਗਏ ਹੋਏ ਨੇ, ਕਸਵੱਟੀ ਹੋਰ ਤੇਜ਼ ਕਰਤੀ, ਇਹ ਕਰਿਆ ਹਨੇਰੀ ਕਾਲੀ ਬੋਲੀ ਹਨੇਰੀ ਚਲਾਤੀ, ਇੰਨਾ ਝੱਖੜ ਤੇਜ਼ ਚੱਲਦਾ। ਭਾਈ ਮੰਝ ਨੇ ਪਹਿਲਾਂ ਤਾਂ ਭਰਾ ਵੱਡਾ ਸੀ ਉਹਦੇ ਕੋਲ, ਉਹ ਚੁੱਕ ਨਹੀਂ ਹੋਇਆ, ਸਲਗ ਲੈ ਜਾਂਦਾ ਸੀ ਨਾਲ, ਸਲਗ ਦੇ ਬਲ ਦੇ ਨਾਲ ਪਹਿਲਾਂ ਕਿਸੇ ਟਾਹਣੇ ਟੂਣੇ 'ਤੇ ਦਰਖਤ 'ਤੇ ਰੱਖ ਲੈਣਾ, ਫਿਰ ਸਿਰ 'ਤੇ ਰੱਖ ਲੈਣਾ। ਉਹ ਸਲਗ ਉੱਥੇ ਹੀ ਜੰਗਲ ਦੇ ਵਿੱਚ ਰੱਖਿਆ ਹੋਣੀ ਕਿਤੇ ਲੁਕੋ ਲੁਕਾ ਕੇ, ਰੋਜ਼ ਦਾ ਹੀ ਕੰਮ ਸੀ। ਇੰਨੀ ਤੇਜ਼ ਹਨੇਰੀ ਆਈ ਕਿ ਆ ਕੇ ਰਸਤਾ ਭੁੱਲ ਗਿਆ, ਹੋਰੇ ਪਾਸੇ ਨੂੰ ਤੁਰ ਪਿਆ, ਅਤੇ ਅੱਗੇ ਚੱਲਦਾ ਚੱਲਦਾ ਨਜ਼ਰ ਕੁਛ ਨਹੀਂ ਆਉਂਦਾ, ਜੇ ਮਾੜੀ ਜਿਹੀ ਅੱਖ ਕੱਢ ਖੋਲ੍ਹਦਾ ਉਹਦੇ ਵਿੱਚ ਉਸੇ ਵੇਲੇ ਧੂੜ ਪੈ ਜਾਂਦੀ ਆ, ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਅੱਖ ਤੋਂ। ਮਾੜਾ ਜਿਹਾ ਦੇਖਦਾ, ਮਾੜਾ ਇਸ ਤਰ੍ਹਾਂ ਬੜੀ ਤਕਲੀਫ ਦੇ ਨਾਲ ਤੁਰਿਆ ਆਉਂਦਾ, ਅੱਗੇ ਆ ਕੇ ਇੰਨਾ ਖੂਹ ਆ ਗਿਆ। ਉਹ ਅੰਨੇ ਖੂਹ ਦੇ ਵਿੱਚ ਜਦ ਕਦਮ ਪੁੱਟਿਆ ਤਾਂ ਅਗਲਾ ਕਦਮ ਖੂਹ ਵਿੱਚ ਆ ਗਿਆ ਅਤੇ ਦੁੜਾਮ ਕਰਕੇ ਗਿਰ ਗਿਆ ਥੱਲੇ। ਇੱਕ ਫਿਕਰ ਪਿਆ ਆਪਣੇ ਬਚਣ ਦਾ, ਫਿਕਰ ਨਹੀਂ ਵੀ ਕਿਤੇ ਲੱਕੜਾਂ ਨਾ ਪੈ ਜਾਣ, ਪਾਣੀ ਗਲ ਗਲ ਜਾਂ ਠੋਟੀ ਠੋਟੀ ਸੀਗਾ ਖੂਹ ਦੇ, ਉਹ ਭਰਾ ਚੱਕ ਲਿਆ, ਕੰਢੇ ਦੇ ਨਾਲ ਹੋ ਕੇ ਖੜ ਗਿਆ। ਇੱਕੋ ਆਵਾਜ਼ ਆ ਰਹੀ ਹੈ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਹੁਣ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸੀ, ਸਤਿਗੁਰ ਸਿੱਖੀ ਕਰੇ ਪ੍ਰਿਤਪਾਲ, ਸਤਿਗੁਰੂ ਦਾ ਇਹ ਫਰਜ਼ ਹੁੰਦਾ ਕਿ ਆਪਣੇ ਸਿੱਖ ਨੂੰ ਬਿਪਤਾ 'ਚ ਨਹੀਂ ਪੈਣ ਦਿੰਦਾ। ਐਂ ਪੜ੍ਹ ਲਓ,
ਔਖੀ ਘੜੀ ਨਾ ਦੇਖਣ ਦੇਵੇ ਆਪਣਾ ਦਿਲ ਸੰਭਾਲਦਾ, ਔਖੀ ਘੜੀ ਨਾ ਦੇਖਣ ਦੇਵੇ ਫਿਰਦ ਸਵਾਲਦਾ ਦੇਖਣ ਦੇਵੇ ਆਪਣਾ ਬਿਰਦ ਸਵਾਲਦਾ ਔਖੀ ਘੜੀ ਨਾ ਦੇਖਣ ਦੇਵੇ ਬਿਰਦ ਸਵਾਲਦਾ
ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋਲ ਸਾਫ ਸਾਫ ਸੰਭਾਲ ਗੁਰੂ ਦਾ ਫਰਜ਼ ਹੈ ਕਿ ਸਿੱਖ ਨੂੰ ਸੰਭਾਲਦਾ ਜਦ ਸਿੱਖ ਡੋਲਣ ਲੱਗਦਾ ਜਾਂ ਸਿੱਖ ਦੇ ਉੱਤੇ ਕੋਈ ਬਿਪਤਾ ਭਾਈ ਜੋਗਾ ਸਿੰਘ ਜਦ ਡੋਲਦਾ ਗੁਰੂ ਦਸਵੇਂ ਪਾਤਸ਼ਾਹ ਹੁਸ਼ਿਆਰਪੁਰ ਜਾ ਕੇ ਪੇਸ਼ਵਾ ਦੇ ਘਰ ਅੱਗੇ ਜਾ ਕੇ ਪਹਿਰਾ ਦੇ ਕੇ ਸਿੱਖ ਦਾ ਸਿਦਕ ਬਚਾਉਂਦੇ ਨੇ ਤੇ ਉਸ ਵੇਲੇ ਗੁਰੂ ਮਹਾਰਾਜ ਬਚਨ ਕਰ ਰਹੇ ਸੀ ਇੱਧਰ ਇਹ ਖੂਹ ਵਿੱਚ ਗਿਰਦਾ ਹੈ ਅਤੇ ਉੱਧਰ ਮਹਾਰਾਜ ਇੱਕਦਮ ਸਿੰਘਾਸਨ 'ਤੇ ਖੜ੍ਹੇ ਹੋ ਗਏ ਕਹਿਣ ਲੱਗੇ ਲੱਜਾਂ ਲਿਆਓ ਰੱਸੇ ਲਿਆਓ ਛੇਤੀ ਸਾਡੇ ਪਿੱਛੇ ਆ ਜਾਓ ਨਾ ਘੋੜੇ ਵਾਲੇ ਨੂੰ ਕਿਹਾ ਵੀ ਘੋੜਾ ਲਿਆ ਨਾ ਜੋੜੇ ਵਾਲੇ ਨੂੰ ਕਿਹਾ ਜੋੜਾ ਲਿਆ ਉਸ ਵੇਲੇ ਇੰਨੀ ਤੇਜ਼ੀ ਨਾਲ ਆ ਰਹੇ ਨੇ ਨਾ ਕੋਈ ਘੋੜੇ ਵਾਲਾ ਨਾਲ ਰਲ ਰਿਹਾ ਨਾ ਜੋੜੇ ਵਾਲਾ ਲੱਜਾਂ ਲੈ ਕੇ ਨੱਠੇ ਆ ਰਹੇ ਨੇ ਪਿੱਛੇ ਐਸੀ ਸਿਚੁਏਸ਼ਨ ਹੈ ਪੜ੍ਹੋ ਪਿਆਰ ਨਾਲ ਅੱਧੋ ਅੱਧ ਪੜ੍ਹਿਓ
ਫਰਜ਼ੀ ਛੱਡ ਕੇ ਸਿੰਘਾਸਨ ਆਉਂਦੇ ਬੰਨੇ ਹੋਏ ਸੱਚੇ ਪਿਆਸੇ
ਹੁਣ ਸਿੱਖ ਨੇ ਆਪਣਾ ਫਰਜ਼ ਪੂਰਾ ਕਰ ਦਿੱਤਾ ਹੁਣ ਵਾਰੀ ਆਈ ਗੁਰੂ ਦੀ ਗੁਰੂ ਆਪਣੇ ਸਿੱਖ ਨੂੰ ਡੁੱਬਣ ਨਹੀਂ ਦਿੰਦਾ ਦੌੜੇ ਆਉਂਦੇ ਨੇ ਮਹਾਰਾਜ ਕੈਸਾ ਸੀਨ ਹੈ ਨੰਗੇ ਪੈਰ ਜੋੜੇ ਜੋੜਾ ਬਰਦਾਰ ਹਾਕਾ ਮਾਰਦਾ ਪਾਤਸ਼ਾਹ ਰੋੜੇ ਨੇ ਕੰਡੇ ਨੇ ਪੈਰ ਜ਼ਖਮੀ ਹੋ ਜਾਣਗੇ ਨਹੀਂ ਸੁਣਦੇ ਜੋੜੇਦਾਰ ਰਲ ਨਹੀਂ ਰਿਹਾ ਨਾਲ ਮਹਾਰਾਜ ਦੇ ਲੱਜਾਂ ਵਾਲੇ ਆ ਰਹੇ ਘੋੜੇ ਵਾਲਾ ਘੋੜਾ ਨਠਾਈ ਆਉਂਦਾ ਵੀ ਸੱਚੇ ਪਾਤਸ਼ਾਹ ਉੱਤੇ ਬਹਿ ਜਾਓ ਨਹੀਂ ਬੈਠੇ ਖੂਹ ਦੇ ਕੰਢੇ ਜਾ ਕੇ ਖੜ੍ਹੇ ਹੋ ਗਏ ਅੰਦਰੋਂ ਆਵਾਜ਼ ਆ ਰਹੀ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਇਹਨੇ ਨੂੰ ਸਾਰੇ ਇਕੱਠੇ ਹੋ ਗਏ, ਕਹਿੰਦੇ ਪੁੱਛੋ ਕੌਣ ਹੈ? ਆਪ ਨਹੀਂ ਫਿਰ ਵੀ ਪੁੱਛਿਆ, ਉਸ ਵੇਲੇ ਪੁੱਛਿਆ ਭਾਈ ਸਤਨਾਮ ਵਾਹਿਗੁਰੂ ਵਾਲੇ ਤੂੰ ਕੌਣ ਹੈ? ਕਹਿਣ ਲੱਗਿਆ ਮੈਂ ਗੁਰੂ ਮਹਾਰਾਜ ਜੀ ਦਾ ਗਰੀਬੜਾ ਜਿਹਾ ਸਿੱਖ ਹਾਂ, ਅਦਨਾ ਜਿਹਾ ਸਿੱਖ ਹਾਂ ਮੈਂ, ਅਤੇ ਮੈਨੂੰ ਮੰਝ ਕਹਿ ਕੇ ਬੁਲਾਉਂਦੇ ਨੇ। ਲੱਜਾਂ ਫਰਾਤੀਆਂ, ਮਹਾਰਾਜ ਨੇ ਇਸ਼ਾਰਾ ਕਰਤਾ, ਕਹਿੰਦੇ ਲੱਜ ਫੜ ਕੇ ਬਾਹਰ ਆ ਜਾ। ਕਹਿੰਦਾ ਪ੍ਰੇਮੀਓ, ਮੇਰਾ ਗੁਰੂ ਤੁਹਾਡਾ ਪਤਾ ਕਰੇ, ਤੁਸੀਂ ਕੌਣ ਵਾਲੇ ਕੌਣ ਆ ਗਏ ਇੰਨੇ ਦਰਦ ਵਾਲੇ ਲੱਜਾਂ ਲੈ ਕੇ? ਅਤੇ ਮੇਰਾ ਫਿਕਰ ਹੈ ਤੁਹਾਨੂੰ, ਜੇ ਮੇਰਾ ਫਿਕਰ ਹੈ ਤਾਂ ਕਿਰਪਾ ਕਰੋ, ਮੇਰੇ ਤੋਂ ਵੱਧ ਫਿਕਰ ਇਹਨਾਂ ਲੱਕੜੀਆਂ ਦਾ ਕਰੋ ਜਿਨ੍ਹਾਂ ਨੇ ਗੁਰੂ ਦੇ ਲੰਗਰ 'ਚ ਸੁੱਕੀਆਂ ਸੁੱਕੀਆਂ ਨੇ ਪਹੁੰਚਣਾ, ਇਹ ਮੇਰੇ ਸੀਸ 'ਤੇ ਪਈਆਂ ਦੇ। ਮੈਂ ਬਾਹਰ ਪਿੱਛੋਂ ਨਿਕਲਿਆ, ਉਹ ਪਹਿਲਾਂ ਲੱਕੜਾਂ ਕੱਢੋ, ਦੂਸਰੀ ਲੱਜ ਫਰਾ ਦਿੱਤੀ ਇੱਕ ਲੱਕੜਾਂ ਕੱਢਣ ਵਾਸਤੇ, ਦੂਸਰੀ ਉਹਨੂੰ ਕੱਢਣ ਵਾਸਤੇ। ਜਦੋਂ ਬਾਹਰ ਨਿਕਲਿਆ ਹੈਰਾਨ ਹੋ ਗਿਆ ਵੀ ਇਹ ਤਾਂ ਸੱਚੇ ਪਾਤਸ਼ਾਹ ਆਪੇ ਖੜ੍ਹੇ ਨੇ, ਅਤੇ ਪੈਰਾਂ 'ਤੇ ਜੋੜਾ ਵੀ ਨਹੀਂ ਪਾਇਆ ਹੋਇਆ, ਅਤੇ ਪੈਰਾਂ ਵਿੱਚ ਰੂੜੇ ਵਗੈਰਾ ਚੁੱਭ ਕੇ ਸੱਟ ਲਾ ਕੇ ਖੂਨ ਵੀ ਸਿਮਿਆ ਹੋਇਆ। ਉਸ ਵੇਲੇ ਸਾਰੀ ਜ਼ਿੰਦਗੀ 'ਚ ਕਦੇ ਬਰਾਗ ਨਹੀਂ ਸੀ ਆਇਆ, ਉਸ ਵੇਲੇ ਇੰਨਾ ਬਰਾਗ ਆ ਗਿਆ। ਕਹਿੰਦਾ ਸੱਚੇ ਪਾਤਸ਼ਾਹ, ਮੇਰੇ ਗਰੀਬ ਨੂੰ ਰੱਖਣ ਵਾਸਤੇ ਇੰਨੀ ਤਕਲੀਫ, ਨੰਗੇ ਪੈਰੀਆਂ ਆਪਾਂ ਕਿ ਉਸ ਵੇਲੇ ਮਹਾਰਾਜ ਦੇ ਨੇਤਰਾਂ 'ਚੋਂ ਪਿਆਰ ਦਾ ਜਲ ਬਹਿ ਤੁਰਿਆ, ਮਹਾਰਾਜ ਨੇ ਜੱਫੀ ਪਾ ਲਈ। ਕਹਿਣ ਲੱਗੇ ਭਾਈ ਮੰਝ, ਮੰਗ ਲੈ ਜੋ ਕੁਛ ਮੰਗਣਾ, ਅਤੇ ਆਪਦੇ ਮੁਖਾਰ ਪਿੰਡ ਤੋਂ ਐਸਾ ਫਰਮਾਨ ਹੋਇਆ,
ਮੰਝ ਪਿਆਰਾ ਗੁਰੂ ਨੂੰ, ਮੰਝ ਪਿਆਰਾ ਗੁਰੂ ਨੂੰ, ਮੰਝ ਪਿਆਰਾ ਗੁਰੂ ਨੂੰ, ਮੰਝ ਪਿਆਰਾ ਗੁਰੂ ਨੂੰ, ਪਿਆਰਾ ਗੁਰੂ,
ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ ਜਗ ਲੰਘਣਾ, ਕਿਸ਼ਤੀ ਨਹੀਂ ਬਣਾਇਆ ਉਹਨੂੰ ਜਹਾਜ਼ ਬਣਾਤਾ। ਕਹਿੰਦੇ ਭਾਈ ਮੰਝ, ਤੇਰਾ ਜੋ ਜੀਵਨ ਹੈ ਉਹ ਇੰਨਾ ਆਦਰਸ਼ਕ ਜੀਵਨ ਹੈ, ਜਿਹੜਾ ਵੀ ਤੇਰੇ ਜੀਵਨ ਨੂੰ ਧੇ ਬਣਾਏਗਾ ਉਹ ਐਂ ਲੰਘ ਜਾਏਗਾ ਜਿਵੇਂ ਜਹਾਜ਼ ਭਰ ਭਰ ਕੇ ਸਮੁੰਦਰੋਂ ਪਾਰ ਹੋ ਜਾਂਦੇ ਨੇ। ਮੰਗ ਚੋ ਮੰਗਣਾ, ਵਾਰ ਵਾਰ ਕਿਹਾ। ਕਹਿੰਦੇ ਸੱਚੇ ਪਾਤਸ਼ਾਹ, ਕਲਯੁੱਗ ਦਾ ਸਮਾਂ ਆ ਗਿਆ, ਕਸਬੱਟੀ ਸਿੱਖ ਤੋਂ ਸਹਿ ਨਹੀਂ ਹੁੰਦੀ, ਕਿਰਪਾ ਕਰੋ ਸਖਤ ਕਸਬੱਟੀ ਨਾ ਲਾਓ, ਬਿਨਾਂ ਕਸਬੱਟੀ ਪਾਸ ਕਰ ਦਿਓ। ਕਹਿੰਦੇ ਮੰਝ, ਬਾਰਾਬੰਨੀ ਦਾ ਸੋਨਾ ਤਾਂ ਮੰਗਦਾ ਜਦੋਂ ਉਹਦੇ 'ਚੋਂ ਪੂਰੀ ਮੈਲ ਨਿਕਲ ਜਾਂਦੀ ਹੈ, ਫਿਰ ਉਹ ਚਮਕਦਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ, ਜਦੋਂ ਪੁੱਗ ਗਿਆ ਫਿਰ ਉਹਦੀਆਂ ਕਹਾਣੀਆਂ ਚੱਲਣਗੀਆਂ, ਪਿਆਰ ਹੋਵੇਗਾ, ਪਿਆਰ ਵਾਲੇ ਦੇ ਸਦਕੇ ਦੁਨੀਆਂ ਤਰੇਗੀ, ਤਾਂ ਤੂੰ ਜਹਾਜ਼ ਬਣ ਗਿਆ, ਤਰਨ ਵਾਲਾ ਸ਼ਿਪ ਬਣ ਗਿਆ, ਤੇਰੀ ਕਿਰਤ ਕਮਾਈ ਨੂੰ ਦੇਖ ਕੇ ਗੁਰਸਿੱਖ ਡੋਲਣ ਤੋਂ ਬਚ ਜਾਣਗੇ, ਟੁੱਟੇ ਹੋਏ ਜੁੜ ਜਾਣਗੇ ਅਤੇ ਲੰਘ ਜਾਣਗੇ। ਕਿਸਮਤੀ ਅਸੀਂ ਤਾਂ ਲਾਈ ਸੀ ਵੀ ਤੈਨੂੰ ਪੂਰਾ ਬਣਾ ਦਈਏ। ਸਤਸੰਗ ਜੀ, ਇਹ ਹੈ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਗੱਲਾਂ ਨਾਲ ਮਰੀਦ ਸਿੱਖ ਨਹੀਂ ਬਣਦਾ। ਸਿੱਖ ਤਾਂ ਬਹੁਤ ਕਰਨੀ ਕਮਾਈ ਕਰਨੀ ਪੈਂਦੀ ਹੈ, ਆਪਣਾ ਆਪਾ ਮਾਰਨਾ ਪੈਂਦਾ, ਗੁਰੂ ਦੇ ਪਿਆਰ ਵਿੱਚ ਜਿਉਣਾ ਪੈਂਦਾ। ਦੁੱਖ ਆਵੇ ਜੇ ਸੁੱਖ ਦੇ ਤਾਂ ਤੁਝੇ ਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਹੀ ਤੀ ਰਾਜਾ, ਦੁੱਖ ਵਿੱਚ ਸੁੱਖ ਮਨਾਏ। ਔਖੀ ਘਾਟੀ ਹੈ ਪਿਆਰ ਦੀ, ਲੰਘਣੀ ਬੜੀ ਔਖੀ ਹੈ। ਸੋ ਇਹ ਜੇ ਰਿਲੇਸ਼ਨ ਗੁਰੂ ਦੇ ਨਾਲ ਸੰਬੰਧ ਜੁੜ ਜਾਂਦਾ, ਗੁਰੂ ਤਾਂ ਮਿਲ ਗਿਆ ਪਰ ਗੁਰੂ ਨਾਲ ਸੰਬੰਧ ਐਸਾ ਹੁੰਦਾ, ਇਹ ਜਦ ਜੁੜ ਗਿਆ ਫਿਰ ਉਹ ਸੋਨਾ ਬਣ ਜਾਂਦਾ, ਬਾਰਾਂ ਬੰਨੀ ਦਾ ਲੰਘ ਜਾਂਦਾ। ਸੋ ਇਹ ਤੀਸਰੇ ਦਿਨ ਦਾ ਜੋ ਸਬਜੈਕਟ ਸੀ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ੀਰ ਭਰਮ ਭਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਸਨੀਦ ਨਾ ਭੁੱਖ ਨਾ ਖਾਣਾ ਸੋਵਣਾ। ਇਹ ਇੱਕ ਸਾਡੇ ਵਾਸਤੇ ਗਾਈਡਲਾਈਨ ਨੇ। ਅਸੀਂ ਕਲਯੁਗ ਦੇ ਸਮੇਂ 'ਚ ਜਾ ਰਹੇ ਹਾਂ, ਬਹੁਤ ਭੁੱਲ ਗਏ ਕਿਉਂਕਿ ਹੁਣ ਸਮਾਂ ਹੀ ਹੋਰ ਆ ਗਿਆ। ਸਾਡੇ ਬਚਪਨ ਵੇਲੇ ਹੋਰ ਸਮਾਂ ਸੀ, ਹੁਣ ਹੋਰ ਸਮਾਂ। ਵਾਹਿਗੁਰੂ ਕਿਰਪਾ ਕਰੇ, ਪਰ ਅਸੀਂ ਕੁਰਬਾਨ ਜਾਂਦੇ ਹਾਂ ਤੁਹਾਡੇ, ਕਿੰਨੀ ਕਿੰਨੀ ਦੂਰੋਂ ਤੁਸੀਂ ਆਉਂਦੇ ਹੋ। ਉਹੀ ਮੰਝ ਕੀ ਜਿੱਥੇ ਭਾਈ ਮੰਝ ਨੇ ਰੰਗ ਲਾਏ, ਮਨ ਮੰਝ ਨੂੰ ਕਿਹਾ ਭਾਈ ਮੰਝ ਹੁਣ ਜਾ, ਜਾਂ ਸਿੱਖੀ ਫਲਾ। ਉਹ ਜਿਨ੍ਹਾਂ ਦੇ ਕੋਲ ਲੜਕੀ ਸੀ ਅਤੇ ਘਰਵਾਲੀ ਸੀ, ਜਦੋਂ ਕੁਸਬੱਟੀ ਚੱਕੀ ਹੋਸ਼ ਆ ਗਈ, ਉਹ ਮਨਾ ਸਰਕਾਰ ਹੈ ਤੁਹਾਨੂੰ, ਤੁਸੀਂ ਉਸ ਗੁਰਸਿੱਖ ਦੀ ਲੜਕੀ ਤੋਂ ਕੰਮ ਲਿਆ, ਘਰਵਾਲੀ ਤੋਂ ਕੰਮ ਲਿਆ, ਇਹਨਾਂ ਦੇ ਤਾਂ ਪੈਰ ਪੂਜਣੇ ਚਾਹੀਦੇ ਸੀ। ਉਸੇ ਵੇਲੇ ਭੁੱਲ ਮਹਿਸੂਸ ਹੋਈ, ਅੰਮ੍ਰਿਤਸਰ ਨੂੰ ਤੁਰ ਪਏ। ਪਿੰਡ ਵਾਲਿਆਂ ਨੂੰ ਹੋਸ਼ ਆਈ ਵੀ ਕਿੱਦਾਂ ਮਾੜਾ ਕੰਮ ਕਰਿਆ, ਉਹ ਕੀ ਵਿਗਾੜਦਾ ਸੀ, ਕਿੰਨਾ ਚੰਗਾ ਸੀ। ਉਸ ਵੇਲੇ ਪਿੰਡ ਨੇ ਹੀ ਫੈਸਲਾ ਕਰ ਲਿਆ, ਭਾਈ ਮੰਝ ਪਹੁੰਚ ਜਾਂਦੇ ਨੇ, ਰਿਧੀਆਂ ਸਿੱਧੀਆਂ ਬਰਕਤਾਂ ਸਭ ਗੁਰੂ ਮਹਾਰਾਜ ਨੇ ਬਰਕਤੀਆਂ, ਬਰਮ ਗਿਆਨ ਦੀ ਦਾਤ ਦੇਤੀ। ਸਾਰੇ ਆ ਕੇ ਮਾਫੀਆਂ ਮੰਗਦੇ ਨੇ, ਕਹਿੰਦੇ ਕੋਈ ਨਹੀਂ, ਇਹ ਤਾਂ ਤੁਸੀਂ ਮੇਰੇ 'ਤੇ ਪਰਉਪਕਾਰ ਕੀਤਾ, ਜੇ ਪਰਉਪਕਾਰ ਤੁਸੀਂ ਮੇਰੇ 'ਤੇ ਨਾ ਕਰਦੇ, ਨਾ ਪਿੰਡੋਂ ਨਾ ਕੱਢਦੇ, ਤਾਂ ਮੈਂ ਗੁਰੂ ਮਹਾਰਾਜ ਦੀ ਨਿਗਾਹ 'ਚ ਪ੍ਰਵਾਨ ਨਹੀਂ ਸੀ। ਉਹਨਾਂ ਨੇ ਤਾਂ ਕਿਰਪਾ ਕਰਤੀ ਤੁਸੀਂ ਮੇਰੇ ਉੱਤੇ, ਬੁਰਾ ਨਹੀਂ ਗਿਣਦੇ। ਸੱਚਾ ਆਦਰਸ਼ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ। ਸਾਰਿਆਂ ਨੂੰ ਲੈ ਕੇ ਗੁਰੂ ਮਹਾਰਾਜ ਕੋਲ ਚਲੇ ਗਏ, ਇਲਾਕਾ ਹੀ ਸਿੱਖ ਬਣਾ ਤਾ, ਮੰਝ ਕੀ ਤਾਰਤੀ ਸਾਰੀ। ਉੱਥੋਂ ਹੀ ਅੱਜ ਤੀਸਰੇ ਦਿਨ ਦੇ ਦੀਵਾਨ ਟਰੱਕ ਆ ਰਹੇ ਨੇ, ਕਿੱਡੀ ਕਿੱਡੀ ਦੂਰੋਂ ਆਉਂਦੇ ਨੇ, ਕਿੱਡੀ ਕਿੱਡੀ ਦੂਰ ਮੁੜ ਕੇ ਜਾਂਦੇ ਨੇ। ਸੋ ਇਹ ਉਸ ਇੱਕ ਗੁਰਸਿੱਖ ਦੀ ਬਰਕਤ ਹੈ। ਦੁਆਬੇ ਵਿੱਚ ਬਹੁਤ ਸਿੱਖ ਹੋਏ ਨੇ, ਇੱਕ ਤੋਂ ਇੱਕ ਚੜ੍ਹਦਾ ਹੋਇਆ। ਸੋ ਮਹਾਰਾਜ ਨੇ ਅੱਜ ਤੀਸਰਾ ਦੀਵਾਨ ਚੰਗੀ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਹੀ ਤੁਸੀਂ ਸਮਝਣਾ ਸ਼ੁਰੂ ਕੀਤਾ ਹੈ। ਜੇ ਭਲਾ ਅਸੀਂ ਬਹੁਤ ਨਹੀਂ ਹੋ ਸਕਦੇ, ਥੋੜ੍ਹੀ ਥੋੜ੍ਹੀ ਕਿਰਪਾ ਕਰੋ। ਚਲੋ ਹੋਰ ਕੁਛ ਨਹੀਂ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਰੂਪਾਂ ਬਾਣੀ, ਗਾਵਿਆ ਸੁਣਿਆ ਹਰ ਤਿਨਕਾ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰੋ। ਆਗਿਆ ਮੰਨ ਲਓ ਇਹਨਾਂ ਦੀ, ਗੁਰੂ ਵਾਲੇ ਬਣ ਜਾਓ। ਬਾਕੀ ਇੱਕ ਬੇਨਤੀ ਮੈਂ ਵੀ ਕਰਦਾ ਜੋ ਡਾਕਟਰ ਸਾਹਿਬ ਨੇ ਕਰੀ ਸੀ। ਆਤਮ ਮਾਰਗ ਮੈਗਜ਼ੀਨ ਕਿਸੇ ਪ੍ਰੇਰਨਾ ਅਧੀਨ ਹੋਇਆ ਮੈਨੂੰ। ਤੁਹਾਡੇ ਪੀ ਜੀ ਕਹਿੰਦੇ ਵੀ ਤੁਸੀਂ ਇਸ ਉਮਰ 'ਚ ਆ ਕੇ ਕਿਉਂ ਲਿਖਣ ਲੱਗੇ ਹੋ, ਪਹਿਲਾਂ ਕਿਉਂ ਨਹੀਂ ਲਿਖਿਆ, ਹੁਣ ਆ ਕੇ ਕਿਉਂ ਮੈਗਜ਼ੀਨ ਕੱਢਦੇ ਹੋ, ਪਹਿਲਾਂ ਕਿਉਂ ਨਾ ਕੱਢਿਆ। ਮੈਂ ਕਿਹਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ, ਹੁਣ ਵੀ ਮੈਂ ਨਹੀਂ ਕੱਢਦਾ, ਮੈਂ ਨਹੀਂ ਲਿਖਦਾ, ਮੇਰੇ 'ਤੇ ਲਿਖਵਾਇਆ ਜਾ ਰਿਹਾ, ਕਢਾਇਆ ਜਾ ਰਿਹਾ, ਪਤਾ ਨਹੀਂ ਇਹਦਾ ਮਤਲਬ ਕੀ ਹੈ, ਕੀ ਗੁਰੂ ਸਾਹਿਬ ਦਾ ਪ੍ਰੋਗਰਾਮ ਹੈ। ਇਹ ਨਾ ਮੇਰਾ ਹੈ, ਇੱਕ ਪੈਸਾ ਵੀ ਅਸੀਂ ਇਹਦੇ ਵਿੱਚੋਂ ਲੈਂਦੇ, ਲੈਣ ਨੂੰ ਹੈ ਹੀ ਨਹੀਂ, ਪਤਾ ਹੀ ਨਹੀਂ ਕਿਸੇ ਨੂੰ, ਸੇਵਾਦਾਰ ਨੂੰ, ਸਾਰੇ ਜਿਹੜੇ ਫ੍ਰੀ ਸੇਵਾ ਕਰਦੇ ਨੇ, ਕਿਸੇ ਨੂੰ ਨਹੀਂ ਪਤਾ ਵੀ ਇਹ ਘਾਟੇ 'ਚ ਜਾਂਦਾ ਕਿ ਵਾਧੇ 'ਚ ਜਾਂਦਾ। ਖਰਚ ਜਿਹੜੇ ਹੁੰਦੇ ਨੇ ਕਰੀ ਜਾਂਦੇ ਨੇ, ਇੰਪਲਾਈਆਂ ਤੋਂ ਬਗੈਰ ਸਾਰੇ ਸੇਵਾ ਕਰ ਰਹੇ ਨੇ। ਇੱਕ ਨਹੀਂ ਸੈਂਕੜੇ ਬੰਦੇ ਸੇਵਾ 'ਚ ਲੱਗੇ, ਕੋਈ ਥਾਂ ਥਾਂ 'ਤੇ ਵੰਡ ਰਹੇ ਨੇ, ਕੋਈ ਇਹਦੀ ਹੋਰ ਸੇਵਾ ਕਰ ਰਹੇ ਨੇ। ਸੋ ਇਸ ਤਰ੍ਹਾਂ ਦੇ ਨਾਲ ਤੁਹਾਡਾ ਇੱਕੋ ਹੀ ਸੇਵਾ ਹੈ, ਤੁਹਾਡੀ ਜਿੰਨੇ ਬੈਠੇ ਹੋ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਸੀ, ਉਹ ਇੱਕ ਇੱਕ ਲੈ ਜਾਓ, ਇੱਕ ਵਾਰੀ ਪੜ੍ਹ ਲਓ, ਫਿਰ ਤੁਹਾਡਾ ਮਨ ਮੰਨਿਆ ਤਾਂ ਇਹਦੇ ਮੈਂਬਰ ਪੱਕੇ ਬਣ ਜਾਇਓ, ਨਾ ਬਣਿਆ ਤਾਂ ਪੜ੍ਹਨ ਵਿੱਚ ਕੋਈ ਹਰਜ ਨਹੀਂ ਹੈ, ਤੁਹਾਡੀ ਯਾਤਰਾ ਸਫਲ ਹੋ ਜਾਏਗੀ। ਮੇਰਾ ਵਿਸ਼ਵਾਸ ਹੈ ਵੀ ਜਿਸ ਘਰ ਦੇ ਵਿੱਚ ਇਹ ਮੈਗਜ਼ੀਨ ਜਾਏਗਾ, ਉੱਥੋਂ ਕਲੇਸ਼ ਹਟ ਜਾਏਗਾ, ਉਸੇ ਵੇਲੇ ਦੁੱਖ ਦਰਦ ਹਟ ਜਾਏਗਾ, ਪਰੇਸ਼ਾਨੀਆਂ ਹਟ ਜਾਣਗੀਆਂ, ਕਿਉਂਕਿ ਇਹ ਪ੍ਰਭੂ ਦਾ ਨਾਮ ਹੈ ਇਹਦੇ ਵਿੱਚ। ਉਹ ਪ੍ਰਭੂ ਦੇ ਨਾਮ ਨੇ ਸਮੱਤ ਦੇਣੀ ਹੈ, ਉੱਥੇ ਬਰਕਤ ਪੈਣੀ ਹੈ। ਸੋ ਇਸ ਕਰਕੇ ਕੋਈ ਐਵੇਂ ਮੈਗਜ਼ੀਨ ਨਹੀਂ ਹੈ, ਇਹ ਤਾਂ ਕੋਈ ਹੁਕਮ ਦੇ ਵਿੱਚ ਹੋ ਰਹੀ ਕਾਰ ਹੈ, ਸਾਨੂੰ ਤਾਂ ਐਵੇਂ ਤੰਤੂ ਬਣਾਇਆ ਹੋਇਆ। ਹੁਣ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ, ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ। ਬਾਕੀ ਮਹਾਰਾਜ ਨੇ ਬੜੀ ਕਿਰਪਾ ਰੱਖੀ ਹੈ। ਕੱਲ੍ਹ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਕਿੰਨੀ ਤਕਲੀਫ ਹੋਈ, ਅੰਦਰ ਬੈਠਾ ਸੀ, ਤੁਹਾਡੇ ਬੀ ਜੀ ਕਹਿਣ ਲੱਗੇ ਤੁਸੀਂ ਅੰਦਰ ਬੈਠੇ ਹੋ, ਸੰਗਤ ਤਾਂ ਜਾ ਰਹੀ ਹੈ, ਤੁਸੀਂ ਹੱਥ ਬੰਨ੍ਹ ਕੇ ਖੜੋ। ਤੁਹਾਡੇ ਕਰਕੇ ਇਹਨਾਂ ਨੂੰ ਤਕਲੀਫ ਹੋਈ ਹੈ, ਤੁਸੀਂ ਸਮਾਗਮ ਰਚਿਆ, ਇਹ ਤੁਹਾਡੀ ਪਿਆਰ ਚ ਆਏ, ਦੇਖੋ ਕਿੰਨੀ ਤਕਲੀਫ ਹੋਈ। ਮੈਂ ਕਿਹਾ ਕੋਈ ਗੱਲ ਨਹੀਂ ਹੈ, ਚਲੋ ਮੈਂ ਹੱਥ ਬੰਨ ਲੈਂਦਾ, ਮਹਾਰਾਜ ਕਿਰਪਾ ਕਰਨਗੇ। ਸੋ ਕੱਲ੍ਹ ਤੁਹਾਨੂੰ ਬਹੁਤ ਖੇਚਲ ਹੋਈ, ਜਿਹੜੀਆਂ ਸੰਗਤਾਂ ਆਈਆਂ ਦੂਰ ਤੋਂ, ਪਾਣੀ ਜਾ ਬੜੇ ਅੰਦਰ, ਪਰਾਲੀ ਭਿੱਜ ਗਈ ਸਾਰੀ। ਵਾਹਿਗੁਰੂ ਜਾਣਦਾ ਵੀ ਕਿੰਨੀ ਖੇਚਲ, ਇੱਕ ਟੈਸਟ ਹੀ ਸੀਗਾ ਤੁਹਾਡਾ ਅਤੇ ਸਾਡਾ। ਸਾਡਾ ਤਾਂ ਕੋਈ ਨਹੀਂ, ਅਸੀਂ ਤਾਂ ਚੁੱਪ ਕਰਕੇ ਘਰ ਜਾ ਰਹੇ। ਤੁਹਾਡਾ ਟੈਸਟ ਸੀ, ਤੁਸੀਂ ਰਾਤ ਬਿਤਾਈ ਗੁਰੂ ਦੀ ਯਾਦ ਵਿੱਚ, ਮਹਾਰਾਜ ਕਿਰਪਾ ਕਰੇ, ਇਹ ਤੁਸੀਂ ਤਪ ਕਰਿਆ, ਇਹ ਤਪ ਦਾ ਫਲ ਤੁਹਾਨੂੰ ਵੀ ਮਿਲੇਗਾ, ਇਸ ਧਰਤੀ ਨੂੰ ਵੀ ਮਿਲੇਗਾ ਜਿੱਥੇ ਤੁਸੀਂ ਬੈਠੇ ਹੋ, ਅਤੇ ਗੁਰੂ ਦੇ ਦਰਬਾਰ ਵਿੱਚ ਤੁਹਾਨੂੰ ਇਸ ਤਪ ਦਾ ਫਲ ਮਿਲੇਗਾ। ਥੋੜ੍ਹਾ ਜਿਹਾ ਤਪ ਕਰਿਆ, ਇੱਕ ਰਾਤ ਦਾ ਪਤਾ ਨਹੀਂ ਕਿੱਦਾਂ ਕੁ ਤੁਹਾਨੂੰ ਫਲ ਮਿਲ ਜਾਵੇ। ਸੋ ਬਾਕੀ ਸੇਵਾ ਦਿੱਤੀ ਸਾਨੂੰ, ਸਵੇਰੇ ਪਾਣੀ ਕੱਢਣ ਦੀ, ਮਿੱਟੀ ਪਾਉਣ ਦੀ, ਮੁੜ ਕੇ ਸ਼ਾਮਿਆਂ ਨੇ ਲਾਉਣ ਦੀ। ਧੰਨ ਹੈ ਗੁਰਸਿੱਖ ਜਿਹੜੇ ਕੁਛ ਵੀ ਨਹੀਂ ਕਹਿੰਦੇ,